ਤੁਸੀਂ ਹੋ SBS ਪੰਜਾਬੀ ਦੇ ਨਾਲ।
ਪਿਆਰੇ ਦੋਸਤੋ, ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅਮਰੀਕਾ ਦੇ ਫਲੋਰੀਡਾ ਦੇ ਵਿੱਚ ਹੋਇਆ ਟਰੱਕ ਹਾਦਸਾ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਹਾਦਸੇ ਦੇ ਵਿੱਚ 3 ਲੋਕਾਂ ਦੀ ਜਿੱਥੇ ਜਾਨ ਚਲੀ ਗਈ ਹੈ, ਉੱਥੇ ਪੁਲਿਸ ਦੇ ਵੱਲੋਂ ਟਰੱਕ ਚਾਲਕ ਪੰਜਾਬੀ ਮੂਲ ਦੇ ਹਰਜਿੰਦਰ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਅਮਰੀਕਾ ਸਰਕਾਰ ਇਸ ਹਾਦਸੇ ਤੋਂ ਬਾਅਦ ਪੂਰੀ ਸਖ਼ਤੀ ਦੇ ਵਿੱਚ ਨਜ਼ਰ ਆ ਰਹੀ ਹੈ। ਸਰਕਾਰ ਨੇ ਕਮਰਸ਼ੀਅਲ ਟਰੱਕ ਡਰਾਈਵਰਾਂ ਦੇ ਵੀਜ਼ਿਆਂ ਉੱਤੇ ਰੋਕ ਤੱਕ ਲਗਾਉਣ ਦੀ ਗੱਲ ਆਖ ਦਿੱਤੀ ਹੈ। ਇਸ ਹਾਦਸੇ ਤੋਂ ਬਾਅਦ ਹੋਰ ਕੀ ਕੁਝ ਮਾਹੌਲ ਹੈ ਅਮਰੀਕਾ ਦੇ ਸਥਾਨਕ ਭਾਈਚਾਰੇ ਦੇ ਵਿੱਚ ਔਰ ਮੀਡੀਆ ਦੇ ਵਿੱਚ, ਇਸ ਸੰਬੰਧੀ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਸਾਂਝ ਪਾਈ ਹੈ ਅਮਰੀਕਾ ਤੋਂ ਪੰਜਾਬੀ ਮੂਲ ਦੇ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਧਨੋਆ ਹੋਰਾਂ ਦੇ ਨਾਲ। ਸੁਖਪਾਲ ਸਿੰਘ ਧਨੋਆ ਪਿਛਲੇ ਕਈ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਵਸੇ ਹੋਏ ਨੇ, ਵਾਈਟ ਹਾਊਸ ਤੱਕ ਨੂੰ ਕਵਰ ਕਰਦੇ ਰਹੇ ਨੇ। ਪੰਜਾਬੀ ਭਾਈਚਾਰੇ ਦੇ ਮਸਲਿਆਂ ਦੇ ਨਾਲ ਨਾਲ ਅਮਰੀਕਨ ਜਿਹੜਾ ਕਾਇਦਾ ਕਾਨੂੰਨ ਆ ਉਸ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ। ਸੁਖਪਾਲ ਸਿੰਘ ਧਨੋਆ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਧਨੋਆ ਸਾਹਿਬ, ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ SBS ਪੰਜਾਬੀ ਤੇ ਤੁਹਾਡਾ ਜੀ।
ਬਹੁਤ ਸ਼ੁਕਰੀਆ ਜੀ, ਮੈਨੂੰ ਆਪਣੇ ਆਸਟ੍ਰੇਲੀਆ ਦੇ ਸਰੋਤਿਆਂ ਨਾਲ ਜੋੜਨ ਲਈ ਤੁਹਾਡਾ ਧੰਨਵਾਦ।
ਸਰ, ਜਿਸ ਤਰੀਕੇ ਦੇ ਨਾਲ ਇਹ ਘਟਨਾਕ੍ਰਮ ਵਾਪਰਿਆ ਹੈ, ਸ਼ੁਰੂ ਇਸ ਤੋਂ ਕਰਨਾ ਚਾਹਾਂਗੇ ਕਿ ਸਥਾਨਕ ਮੀਡੀਆ ਦੇ ਵਿੱਚ ਔਰ ਸਥਾਨਕ ਭਾਈਚਾਰੇ ਦੇ ਵਿੱਚ ਕਿਸ ਤਰੀਕੇ ਦੀਆਂ ਚਰਚਾਵਾਂ ਨੇ ਇਸ ਘਟਨਾਕ੍ਰਮ ਤੋਂ ਬਾਅਦ।
ਪਤਰਸ ਜੀ, 2 ਤਰ੍ਹਾਂ ਦੇ ਮੀਡੀਆ ਨੇ, ਤੁਸੀਂ ਵੀ ਮੀਡੀਆ ਦੇ ਵਿੱਚ ਹੋ। ਇੱਕ ਤਾਂ ਹੈਗਾ ਇੱਥੋਂ ਦਾ ਮੇਨ ਸਟ੍ਰੀਮ ਮੀਡੀਆ, ਇੱਕ ਹੈਗਾ ਜਿਹੜਾ ਸਾਡਾ ਆਪਣਾ ਐਥਨਿਕ ਮੀਡੀਆ ਹੈ, ਉਹਦੇ 'ਚ ਪੰਜਾਬੀ ਕਹਿ ਲਓ ਜਾਂ ਜਿਹੜਾ ਇੰਟਰਨੈਸ਼ਨਲ ਸਾਡਾ ਇੰਡੀਆ ਦਾ ਮੀਡੀਆ ਹੈ ਜਾਂ ਸਾਡਾ ਸੋਸ਼ਲ ਮੀਡੀਆ ਹੈ। ਜਿੱਥੋਂ ਤੱਕ ਤੇ ਆਪਣੇ ਮੀਡੀਆ ਦੀ ਗੱਲ ਆ, ਉਹਦੇ ਵਿੱਚ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ, ਤੁਹਾਡੇ ਸਰੋਤਿਆਂ ਨੇ ਵੀ ਇਹਦੇ ਬਾਰੇ ਕਾਫੀ ਕੁਛ, ਕਿਉਂਕਿ ਇਹ ਸਾਰੀ ਘਟਨਾ ਇੰਨੀ ਕੁ ਜ਼ਿਆਦਾ ਵਾਇਰਲ ਹੋ ਗਈ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਦੁਨੀਆਂ ਭਰ ਦੇ ਵਿੱਚ ਕੋਈ ਵੀ ਜਿਹੜਾ ਥੋੜ੍ਹੀ ਬਹੁਤੀ ਇਸ ਸਾਰੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਮੀਡੀਆ ਨਾਲ ਜੁੜਿਆ ਜਾਂ ਜਿਹਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਉਹਨੂੰ ਇਹਦਾ ਨਾ ਪਤਾ ਹੋਵੇ। ਸੋ ਜਿੱਥੋਂ ਤੱਕ ਤਾਂ ਆਪਣੇ ਮੀਡੀਆ ਦੀ, ਉਹ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਜਿੱਥੋਂ ਤੱਕ ਤੁਸੀਂ ਇੱਥੋਂ ਦੇ ਸਾਡੇ ਮੇਨ ਸਟ੍ਰੀਮ ਮੀਡੀਆ ਦੀ ਗੱਲ ਕਰਦੇ ਹੋ, ਉਹਦੇ ਬਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ। ਜਿਵੇਂ ਮੈਂ ਖੁਦ ਪਿਛਲੇ ਕੋਈ 12-13 ਸਾਲ ਤੋਂ ਵਾਈਟ ਹਾਊਸ ਕਵਰ ਕਰ ਰਿਹਾ, ਸਟੇਟ ਡਿਪਾਰਟਮੈਂਟ ਕਵਰ ਕਰ ਰਿਹਾ, ਪਹਿਲੀ ਵਾਰ ਆ ਕਿ ਇਹੋ ਜਿਹੀ ਘਟਨਾ ਦੇ ਬਾਰੇ ਵਾਈਟ ਹਾਊਸ ਤੋਂ ਟਵੀਟ ਆ ਰਹੇ ਨੇ, ਸਟੇਟ ਡਿਪਾਰਟਮੈਂਟ ਵੱਲੋਂ ਟਵੀਟ ਆ ਰਹੇ ਨੇ ਔਰ ਇੱਥੋਂ ਦਾ ਜਿਹੜਾ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਹੈ ਉਹਦੇ ਵੱਲੋਂ ਟਵੀਟ ਆ ਰਹੇ ਨੇ। ਜਿਹੜੇ ਇੱਥੋਂ ਦੇ ਸਾਡੇ ਜਦੋਂ ਕੋਈ ਇਹੋ ਜਿਹੀ ਘਟਨਾ ਜਾਂ ਕੋਈ ਇਹੋ ਜਿਹਾ ਪੋਲੀਟੀਕਲ ਮੂਵਮੈਂਟ ਚੱਲਦੀ ਆ, ਉਦੋਂ ਵੀ ਇੰਨਾ ਜ਼ਿਆਦਾ ਇੱਥੋਂ ਦਾ ਮੀਡੀਆ ਸਾਨੂੰ ਕੋਈ ਕਵਰੇਜ ਨਹੀਂ ਦਿੰਦਾ, ਖਾਸ ਕਰਕੇ ਜੇ ਆਪਾਂ ਪੰਜਾਬੀ ਕਮਿਊਨਿਟੀ ਨੂੰ ਕਹਿ ਲਈਏ ਜਾਂ ਸਿੱਖਾਂ ਨੂੰ ਕਹਿ ਲਈਏ ਤੇ। ਪਰ ਇਸ ਵੇਲੇ ਇੱਥੋਂ ਦਾ ਮੇਨ ਸਟ੍ਰੀਮ ਮੀਡੀਆ, ਐਨੀ ਮੀਡੀਆ ਤੁਸੀਂ ਗੱਲ ਕਰ ਲਓਗੇ ਤੇ ਉਹਦੇ ਵਿੱਚ ਬੜੀ ਨੈਗੇਟਿਵ ਜਿਹੜੀ ਸਾਡੀ ਹੈਗੀ ਆ ਪਿਕਚਰ ਦਿੱਤੀ ਜਾ ਰਹੀ ਆ, ਉਹਦੇ ਵਿੱਚ ਇਸ ਡਰਾਈਵਰ ਨੂੰ ਜਿਹਦੇ ਤੋਂ ਵਿਚਾਰੇ ਤੋਂ ਬਦਕਿਸਮਤੀ ਨਾਲ ਇਹ ਘਟਨਾ ਵਾਪਰ ਗਈ। ਬਹੁਤ ਸਾਰੀਆਂ ਇਹੋ ਜਿਹੇ ਕੇਸ ਹੁੰਦੇ ਨੇ ਅਮੈਰੀਕਾ ਦੇ ਵਿੱਚ, ਮੈਂ ਦੇਖ ਰਿਹਾ ਸੀਗਾ ਕਿ ਘੱਟੋ ਘੱਟ ਕੋਈ 1,68,000 ਦੇ ਕਰੀਬ ਸਾਲ ਦੇ ਵਿੱਚ ਟਰੱਕਿੰਗ ਦੇ ਐਕਸੀਡੈਂਟ ਹੁੰਦੇ ਨੇ, ਜਿਹਨਾਂ ਦੇ ਵਿੱਚ ਕੋਈ 5,500 ਦੇ ਕਰੀਬ ਮੌਤਾਂ ਹੁੰਦੀਆਂ ਨੇ
ਜੀ।
ਔਰ ਇਹ ਘਟਨਾ ਨੇ ਇਸ ਤਰ੍ਹਾਂ ਦਾ ਟੂਲ ਫੜਿਆ ਹੈ ਕਿ ਇਹਦੇ ਨਾਲ ਉਸ ਡਰਾਈਵਰ ਦੇ ਉੱਤੇ ਵੀ ਬਹੁਤ ਜ਼ਿਆਦਾ ਭਾਰ ਪੈ ਗਿਆ, ਸਾਡੀ ਕਮਿਊਨਿਟੀ ਦੇ ਉੱਤੇ ਵੀ ਬਹੁਤ ਜ਼ਿਆਦਾ ਭਾਰ ਪੈ ਗਿਆ। ਸੋ ਜਿੱਥੋਂ ਤੱਕ ਤੁਹਾਡਾ ਸਵਾਲ ਸੀ ਕਿ ਇਹਨੂੰ ਮੀਡੀਆ ਦੇ ਵਿੱਚ ਇੱਥੋਂ ਦੇ ਕਿਸ ਤਰ੍ਹਾਂ ਨਾਲ ਦੇਖਿਆ ਜਾ ਰਿਹਾ, ਸਾਨੂੰ ਇਸ ਘਟਨਾ ਦੇ ਨਾਲ ਪੰਜਾਬੀ ਕਮਿਊਨਿਟੀ ਨੂੰ, ਇੱਥੋਂ ਦੀ ਟਰੱਕਿੰਗ ਇੰਡਸਟਰੀ ਨੂੰ ਖਾਸ ਕਰਕੇ ਜਿਹਦੇ ਵਿੱਚ ਸਿੱਖ ਤੇ ਪੰਜਾਬੀ ਕਮਿਊਨਿਟੀ ਡੋਮੀਨੇਟ ਕਰਦੀ ਹੈ ਪੂਰੇ ਅਮਰੀਕਾ ਦੇ ਵਿੱਚ, ਬਹੁਤ ਵੱਡਾ ਝਟਕਾ ਲੱਗਾ ਹੈ।
ਇਸ ਤਰ੍ਹਾਂ ਦੀਆਂ ਕੋਈ ਚਰਚਾਵਾਂ ਜਾਂ ਇਸ ਤਰ੍ਹਾਂ ਦੀਆਂ ਕੋਈ ਖਬਰਾਂ ਵੀ ਆ ਰਹੀਆਂ ਨੇ ਕਿ ਜਿਹੜੇ ਲਾਇਸੈਂਸ ਜਾਰੀ ਕਰਦੇ ਨੇ ਕੁਛ ਲੋਕ, ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਦੀ ਗੱਲ ਸਾਹਮਣੇ ਆ ਰਹੀ ਹੈ ਜਾਂ ਸਿਰਫ ਹਾਲੇ ਹਰਜਿੰਦਰ ਸਿੰਘ ਦੇ ਦੁਆਲੇ ਹੀ ਸਾਰਾ ਕੁਛ ਘੁੰਮ ਰਿਹਾ ਜੀ?
ਦੇਖੋ, ਜਿਹੜਾ ਤੇ ਹਰਜਿੰਦਰ ਸਿੰਘ ਦੇ ਦੁਆਲੇ ਆ ਨਾ, ਉਹ ਤਾਂ ਜਿਹੜਾ ਇੱਥੋਂ ਦਾ ਕਾਨੂੰਨ ਆ ਉਹ ਫਾਲੋ ਉਹਨੇ ਉਹਦੇ ਤੋਂ ਬਾਹਰ ਨਹੀਂ ਜਾ ਸਕਦੇ
ਜੀ।
ਨੋ ਡਾਊਟ ਕਿ ਬਹੁਤ ਸਾਰੀਆਂ ਚਰਚਾ ਇਸ ਬਾਰੇ ਹੋ ਰਹੀਆਂ ਨੇ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਜਿਸ ਲੜਕੀ ਨੇ ਪਟੀਸ਼ਨ ਸ਼ੁਰੂ ਕੀਤੀ ਆ ਉਹਨਾਂ ਵੱਲੋਂ ਵੀ ਬਿਨਾਂ ਕਿਸੇ ਫੈਕਟਸ ਨੂੰ ਜਾਣਿਆ ਉਹਨਾਂ ਨੇ ਇਹ ਵਿੱਚ ਲਿਖ ਦਿੱਤਾ ਕਿ 45 ਸਾਲ ਦੀ ਸਜ਼ਾ ਹੋ ਗਈ ਆ। ਔਰ ਸਾਡੀ ਕਮਿਊਨਿਟੀ ਨੇ ਵਰਲਡ ਵਾਈਡ ਬਿਨਾਂ ਵੇਖਿਆ, ਬਿਨਾਂ ਸੋਚਿਆ, ਬਿਨਾਂ ਉਹਨੂੰ ਪੜਿਆਂ ਤੋਂ ਧੜਾ ਧੜ ਸਾਈਨ ਕਰਨੇ ਸ਼ੁਰੂ ਕਰ ਦਿੱਤੇ
ਜੀ।
ਸੋ ਜਿਹੜੀ ਇਸ ਵੇਲੇ ਮੇਨ ਕਹਿ ਲਓ ਤੁਸੀਂ ਸੂਈ ਆ, ਉਹ ਹੈਗੀ ਆ ਕਿ ਹਰਜਿੰਦਰ ਸਿੰਘ ਦੇ ਉੱਤੇ ਤਾਂ ਜੋ ਅਦਾਲਤੀ ਕਾਰਵਾਈ, ਜੋ ਇੱਥੋਂ ਦਾ ਲਾਅ ਆ ਉਹ ਚੱਲੂਗਾ
ਜੀ।
ਵਕਤੀ ਤੌਰ ਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਸਖਤੀ ਨਜ਼ਰ ਆ ਰਹੀ ਆ, ਅਫਕੋਰਸ ਸਖਤੀ ਹੈ ਵੀ ਆ ਉਹਦੇ
ਜੀ
ਉੱਪਰ ਕਿ ਉਹਨੂੰ ਜਿਸ ਤਰ੍ਹਾਂ ਨਾਲ ਪਟਕੇ ਤੋਂ ਬਿਨਾਂ ਦਸਤਾਰ ਤੋਂ ਬਿਨਾਂ ਲਿਆਂਦਾ ਜਾ ਰਿਹਾ ਹੈ। ਇੱਥੋਂ ਦਾ ਜਿਹੜਾ ਫਲੋਰੀਡਾ ਸਟੇਟ ਦੇ ਲੈਫਟੀਨੈਂਟ ਗਵਰਨਰ ਖੁਦ ਜਾਜ ਲੈ ਕੇ ਉਹਨੂੰ ਜਦੋਂ ਇਹ ਇਸ ਘਟਨਾ ਤੋਂ ਬਾਅਦ ਹਰਜਿੰਦਰ ਸਿੰਘ ਨੂੰ ਉਹਨਾਂ ਨੇ ਇੱਥੋਂ ਦੇ ਪੁਲਿਸ ਨੇ ਕਹਿ ਦਿੱਤਾ ਕਿ ਹੋਟਲ 'ਚ ਚੱਲ ਜਾਓ, ਅਤੇ ਉਹ ਹੋਟਲ ਦੇ ਵਿੱਚੋਂ ਕਿਸੇ ਨੇ ਉਹਨੂੰ ਸਲਾਹ ਦੇ ਦਿੱਤੀ, ਉਹ ਕੈਲੀਫੋਰਨੀਆ ਦੌੜ ਗਿਆ, ਉੱਥੋਂ ਫਿਰ ਉਹਨੂੰ ਫੜਨ ਵਾਸਤੇ ਜਹਾਜ਼ ਗਏ। ਉਹਨੂੰ ਇੰਨੀਆਂ ਕੁ ਵੱਡੀਆਂ ਖਬਰਾਂ ਬਣ ਗਈਆਂ ਕਿ ਹੁਣ ਇੰਝ ਲੱਗਦਾ ਆ ਸਾਡੇ ਸਾਰੀ ਦੁਨੀਆਂ ਦੇ ਵਿੱਚ ਫੈਲੇ ਭਾਈਚਾਰੇ ਨੂੰ ਕਿ ਪਤਾ ਨਹੀਂ ਕੀ ਹੋ ਜਾਣਾ। ਸੋ ਜਿਹੜੇ ਤੁਹਾਡਾ ਫਿਰ ਸਵਾਲ ਸੀਗਾ ਕਿ ਹਰਜਿੰਦਰ ਸਿੰਘ ਦੁਆਲੇ ਤਾਂ ਇਹ ਕੇਸ ਘੁੰਮਣਾ ਹੈ, ਪਰ ਜਿਹੜੇ ਇੱਥੋਂ ਦੇ DMV ਜਿਨ੍ਹਾਂ ਦੇ ਵਿੱਚੋਂ ਇਹਨਾਂ ਨੂੰ ਇਹ ਲਾਇਸੈਂਸ ਇਸ਼ੂ ਕੀਤੇ ਜਾਂਦੇ ਨੇ, ਕਿਉਂਕਿ ਉਹਦੇ ਕੋਲ ਇੱਕ ਆਮ ਫਸਟ ਮੇਰੀ ਜਿਹੜੀ ਟਰੱਕਿੰਗ ਕੰਪਨੀ ਆ ਜਿਹਦਾ ਉਹ ਟਰੱਕ ਚਲਾਉਂਦਾ ਸੀ ਉਹਨਾਂ ਨਾਲ ਵੀ ਗੱਲ ਹੋਈ ਆ। ਮੈਂ ਟਰੱਕਿੰਗ ਕੰਪਨੀ ਦਾ ਨਾਂ ਨਹੀਂ ਲੈਣਾ ਚਾਹੂੰਗਾ
ਜਾਂ
ਜਿਹੜੇ ਓਨਰ ਨੇ, ਪਰ ਉਹਨਾਂ ਦੀ ਵੀ ਪੁੱਛ ਪੜਤਾਲ ਇਸ ਵੇਲੇ ਚੱਲ ਰਹੀ ਆ, ਉਹਨਾਂ ਦੀ ਵੀ ਆਡਿਟ ਹੋ ਰਿਹਾ। ਔਰ ਜਿੱਥੋਂ ਇਹ ਲਾਇਸੈਂਸ ਕਹਿ ਲਓ ਤੁਸੀਂ ਜਿਹੜੀ CDL ਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਇਸ਼ੂ ਹੋਇਆ, ਇਹ ਰੂਟੀਨ ਆ, ਉਹਨੇ ਆਪਣਾ ਇਮਤਿਹਾਨ ਪਾਸ ਕੀਤਾ ਹੈ ਅਤੇ ਉਹਨੇ ਤਦ ਲਿਆ ਹੈ। ਸੋ ਇਹ ਪਹਿਲੋਂ ਵੀ ਕਈ ਟਰੱਕਿੰਗ ਕੰਪਨੀਆਂ ਦੇ ਉੱਤੇ ਰੇਡ ਹੋਏ ਨੇ, ਕਈ ਜਿਹੜੇ ਇੱਥੋਂ ਦੇ ਡਰਾਈਵਿੰਗ ਸਕੂਲ ਸੀ ਉਹਨਾਂ ਦੇ ਉੱਤੇ ਰੇਡ ਹੋਏ ਨੇ, ਕਈ ਬੰਦ ਹੋਏ ਨੇ, ਔਰ ਇਹ ਸਿਲਸਿਲਾ ਚੱਲਦਾ ਰਿਹਾ। ਪਰ ਸਾਡਾ ਭਾਈਚਾਰਾ ਇਕੱਲਾ ਇਹਦਾ ਦੋਸ਼ੀ ਨਹੀਂ ਹੈਗਾ, ਇਹ ਬਹੁਤ ਸਾਰੇ ਹੋਰਨਾਂ ਦੇਸ਼ਾਂ ਦੀਆਂ ਜਿਹੜੀਆਂ ਮਿਨੋਰਟੀਜ਼ ਜਾਂ ਜਿਹੜੇ ਇੱਥੇ ਲੋਕ ਵਸੇ ਹੋਏ ਨੇ ਆ ਕੇ, ਉਹ ਸਾਰੇ ਹੀ ਅਜਿਹਾ ਕੰਮ ਕਿਤੇ ਨਾ ਕਿਤੇ ਲਾਇਸੈਂਸ ਦੇਣ ਲਈ ਕਰਦੇ ਨੇ, ਪਰ ਹੁਣ ਸਖਤੀ ਬਹੁਤ ਹੈ ਇਸ ਕਰਕੇ ਇਹਨਾਂ ਦੀ ਪੜਤਾਲ ਸ਼ੁਰੂ ਹੋ ਚੁੱਕੀ ਹੈ
ਜੀ। ਹੁਣ ਜਿਹੜਾ ਐਕਸ਼ਨ ਦੇ ਵਿੱਚ ਜਿਹੜੀ ਸਰਕਾਰ ਨਜ਼ਰ ਆ ਰਹੀ ਹੈ ਕਿ ਜਿਹੜੇ ਵੀਜ਼ਿਆਂ ਦਾ ਵੀ ਅਨਾਊਂਸਮੈਂਟ ਕੀਤੀ ਹੈ ਜਿਹੜੇ ਵਿਦੇਸ਼ ਮੰਤਰੀ ਦੇ ਵੱਲੋਂ ਕਿ ਅਸੀਂ ਜਿਹੜੇ ਕਮਰਸ਼ੀਅਲ ਟਰੱਕਾਂ ਡਰਾਈਵਰਾਂ ਦੇ ਜਿਹੜੇ ਵੀਜ਼ੇ ਆ ਉਹਨਾਂ ਰੋਕ ਲਗਾਉਣ ਵਾਸਤੇ ਜਾ ਰਹੇ ਹਾਂ, ਇਹ ਇਸ ਤੋਂ ਪਹਿਲਾਂ ਵੀ ਕਦੇ ਕਿਸੇ ਹਾਦਸੇ ਤੋਂ ਬਾਅਦ ਇੱਦਾਂ ਦਾ ਸਟੈਪ ਲਿਆ ਗਿਆ ਜਾਂ ਇਸ ਤੋਂ ਬਾਅਦ ਜੇਕਰ ਲਿਆ ਗਿਆ ਤਾਂ ਇਹਦੇ ਵਿੱਚ ਤੁਹਾਨੂੰ ਕੀ ਇਹਦੇ ਪਿੱਛੇ ਦੀ ਵਜ੍ਹਾ ਨਜ਼ਰ ਆਉਂਦੀ ਹੈ ਜੀ?
ਦੇਖੋ ਇਸ ਤਰ੍ਹਾਂ ਦਾ ਕੋਈ ਮੇਰੀ ਨਜ਼ਰ ਦੇ ਵਿੱਚ ਕੇਸ ਨਹੀਂ ਆਇਆ ਕਿ ਕਿਤੇ ਐਕਸੀਡੈਂਟ ਹੋਇਆ ਹੈ ਅਤੇ ਉਹਦੇ ਵਿੱਚ ਇਹਨਾਂ ਨੂੰ ਕੋਈ ਵੀਜ਼ੇ ਬੰਦ ਕਰ ਦਿੱਤੇ ਗਏ ਹੋਣ ਜਾਂ ਇਸ ਤਰ੍ਹਾਂ ਦਾ ਹੋਇਆ ਹੋਵੇ। ਹਾਲਾਂਕਿ ਪ੍ਰੈਜੀਡੈਂਟ ਡੋਨਲਡ ਟਰੰਪ ਵੱਲੋਂ ਕਈ ਦੇਸ਼ਾਂ ਦੇ ਉੱਤੇ ਪਹਿਲੋਂ ਪਾਬੰਦੀ ਲਾਈ ਗਈ, ਕਈ ਕੰਟਰੀਜ਼ ਦੇ ਉੱਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਮੁਸਲਿਮ ਕੰਟਰੀਜ਼ ਦੇ ਉੱਤੇ ਪਿਛਲੇ ਰਜ਼ੀਮ ਦੇ ਵਿੱਚ ਇਹਨਾਂ ਦੇ ਪਾਬੰਦੀ ਲਾਈ ਗਈ ਸੀ, ਪਰ ਹੁਣ ਇਹਨਾਂ ਨੇ ਅਪ੍ਰੈਲ ਦੇ ਵਿੱਚ ਖਾਸ ਕਰਕੇ ਕਿਉਂਕਿ ਟਰੱਕਿੰਗ ਇੰਡਸਟਰੀ ਨੂੰ ਲੈ ਕੇ ਇਹਨਾਂ ਨੇ ਇੱਕ ਐਗਜੈਕਟਿਵ ਆਰਡਰ ਕਾਰਜਕਾਰੀ ਹੁਕਮ ਜਾਰੀ ਕੀਤੇ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਅੰਗਰੇਜ਼ੀ ਇਹਨਾਂ ਨੂੰ ਆਉਣੀ ਚਾਹੀਦੀ ਹੈ, ਇੰਗਲਿਸ਼ ਜਿਹੜੀ ਮਾਤ ਸੋਰੀ ਇੰਗਲਿਸ਼ ਦਾ ਇਹਨਾਂ ਨੂੰ ਗਿਆਨ ਹੋਣਾ ਚਾਹੀਦਾ ਜਿਹੜੀ ਇੱਥੋਂ ਦੀ ਮੇਨ ਲੈਂਗੁਏਜ ਹੈ। ਸੋ ਜਿਹੜੀ ਇੰਗਲਿਸ਼ ਪ੍ਰੋਫੀਸੈਂਸੀ ਆ ਪ੍ਰੋਫੀਸ਼ੈਂਸੀ ਆ ਜਾਂ ਇੱਥੋਂ ਦੇ ਜਿਹੜੇ ਸਾਈਨ ਨੇ ਉਹਨਾਂ ਦੇ ਬਾਰੇ ਜਿਹੜੇ ਟੈਸਟ ਨੇ ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਪਤਾ ਹੋਣਾ ਚਾਹੀਦਾ, ਅਨਫਾਰਚੁਨੇਟਲੀ ਉਹ ਇਹਦੇ 'ਚੋਂ ਫੇਲ ਹੋ ਗਿਆ। ਔਰ ਕਿਉਂਕਿ ਇੱਥੋਂ ਦਾ ਮੇਨ ਜਿਹੜਾ ਢੋਆ ਢੁਆਈ ਦਾ ਸਾਧਨ ਆ ਉਹ ਟਰੱਕ ਨੇ, ਅਤੇ ਲੋਕ ਜਿਹੜੇ ਨੇ ਉਹ ਇਹਦੇ ਐਕਸੀਡੈਂਟਸ ਤੋਂ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਵੇਰਵਾ ਦਿੱਤਾ ਹੈ ਕਿ ਕੋਈ 1,68,000 2023 ਦੇ ਵਿੱਚ ਹੋਇਆ ਸੀਗਾ, ਫਿਰ 2018 ਦੇ ਵਿੱਚ 500 ਕੇਸ ਇਹੋ ਜਿਹੇ ਸੀਗੇ ਜਿਨ੍ਹਾਂ ਦੇ ਵਿੱਚ 2 ਜਾਂ 2 ਤੋਂ ਵੱਧ ਲੋਕ ਜਿਹੜੇ ਮਾਰੇ ਗਏ ਸੀ, ਪਰ ਕਦੀ ਇਹੋ ਜਿਹਾ ਫੈਸਲਾ ਨਹੀਂ ਸੀ ਆਇਆ। ਕਿਉਂਕਿ ਹੁਣ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਹੋ ਰਹੀਆਂ ਨੇ, ਇੱਥੋਂ ਦਾ ਜਿਹੜਾ ਖਾਸ ਕਰਕੇ ਟੂਲ ਜ਼ਿਆਦਾ ਫੜ ਗਿਆ ਕਿ ਇਹ ਕੈਲੀਫੋਰਨੀਆ ਦਾ ਰਹਿਣ ਵਾਲਾ ਸੀ, ਕੈਲੀਫੋਰਨੀਆ ਸਟੇਟ ਦੇ ਵਿੱਚ, ਦੂਜੇ ਪਾਸੇ ਫਲੋਰੀਡਾ ਸਟੇਟ ਦਾ ਜਿਹੜਾ ਗਵਰਨਰ ਆ, ਇਹ ਦੋਵੇਂ ਹੀ ਪਿਛਲੀਆਂ ਜਾਂ ਆਉਣ ਵਾਲੀਆਂ ਇਲੈਕਸ਼ਨਾਂ ਦੇ ਵਿੱਚ ਪ੍ਰੈਜੀਡੈਂਟ ਦੇ ਕੈਂਡੀਡੇਟ ਨੇ, ਔਰ ਇਹ ਗੇਮ ਜਿਹੜੀ ਆ ਇਹ ਦੂਜੇ ਪਾਸੇ ਨੂੰ ਇਹ ਬਦਕਿਸਮਤੀ ਕਹੀ ਜਾ ਸਕਦੀ ਹੈ ਸਾਡੀ ਕੌਮ ਦੀ ਕਿ ਇਹਦੇ ਵਿੱਚ ਇਹ ਆ ਗਿਆ, ਇਸ ਤੋਂ ਬਾਅਦ ਇਹ ਸਾਡੀ ਗੱਲ ਜਿਹੜੀ ਚੱਲ ਪਈ। ਤੁਹਾਡੇ ਸਵਾਲ ਦਾ ਜਵਾਬ ਮੈਂ ਫਿਰ ਦਿਆਂ, ਇਸ ਤਰ੍ਹਾਂ ਪਹਿਲਾਂ ਨਹੀਂ ਹੋਇਆ, ਪਰ ਜਿਹੜੀ ਬਦਕਿਸਮਤੀ ਹੈ ਇਹਦੇ ਵਿੱਚ ਕਿ ਇਸ ਮੁੰਡੇ ਦੇ ਕੇਸ ਨੂੰ ਲੈ ਕੇ ਸਾਡੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਇੱਥੋਂ ਦੀਆਂ ਵੱਡੀਆਂ ਸੰਸਥਾਵਾਂ ਜਿਹੜੀਆਂ ਹਰ ਕੇਸ ਨੂੰ ਲੈ ਕੇ ਬੜਾ ਤੇਜ਼ੀ ਦੇ ਨਾਲ ਐਕਟ ਕਰਦੀਆਂ ਸੀਗੀਆਂ, ਉਹਨਾਂ ਨੇ ਸਮੇਂ ਸਿਰ ਇਹਦੇ ਕੇਸ ਦੀ ਪੈਰਵਾਈ ਨਹੀਂ ਸ਼ੁਰੂ ਕੀਤੀ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਆਹ ਕੁਛ ਹੋ ਗਿਆ ਅਤੇ ਇਹ ਸੋਸ਼ਲ ਮੀਡੀਆ ਦੇ ਵਿੱਚ ਟੂਲ ਫੜਦਾ ਜਾ ਰਿਹਾ। ਉਹ ਉਦੋਂ ਸਰਗਰਮ ਨਹੀਂ ਹੋਈਆਂ, ਉਦੋਂ ਉੱਥੇ ਪਹੁੰਚੀਆਂ ਨਹੀਂ, ਕੋਈ ਵਕੀਲ ਨਹੀਂ ਕੀਤਾ, ਅਤੇ ਹੁਣ ਉਹ ਦੇਰ ਨਾਲ ਪਹੁੰਚੀਆਂ ਨੇ, ਪਰ ਵੇਖੋ ਕੀ ਬਣਦਾ
ਜੀ। ਤੇ ਲੋਕਲ ਸਥਾਨਕ ਲੈਵਲ ਤੇ ਵੀ ਕੋਈ ਜਿੱਦਾਂ ਪਟੀਸ਼ਨਸ ਸ਼ੁਰੂ ਹੋਈਆਂ ਨੇ ਜੀ USA ਦੇ ਵਿੱਚ, ਜੇਕਰ ਹੋਈਆਂ ਨੇ ਤਾਂ ਉਹਦਾ ਕੋਈ ਅਸਰ ਹੋਊਗਾ, ਕੋਈ ਉਹਨੂੰ ਰਹਿਮ ਹੋਏਗਾ ਕੁਛ ਉਹਦੇ ਤੇ?
ਦੇਖੋ ਇਹਦੇ ਵਿੱਚ ਜਿਹੜੀਆਂ ਪਟੀਸ਼ਨਸ ਨੇ ਨਾ ਉਹਨਾਂ ਦਾ ਅਜੇ ਕੋਈ ਫਾਇਦਾ ਨਹੀਂ ਹੈਗਾ
ਜੀ,
ਕਿਉਂਕਿ ਦੇਖੋ ਇਹਦੇ ਜਿਹੜੇ ਤਿੰਨ ਇਹਦੇ ਤੇ ਮੇਨ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਕਾਰਵਾਈ ਕੀਤੀ ਗਈ ਹੈ
ਜੀ ਜੀ,
ਔਰ ਉਹਦੇ ਵਿੱਚ ਇਹਨਾਂ ਨੇ ਕੀ ਕੀਤਾ ਹੈ ਕਿ ਜਿਹੜੀਆਂ ਜਿਹੜੇ ਕੇਸ ਨੇ ਮੈਨ ਸਲਾਟਰ ਤਿੰਨ ਦੋਸ਼ ਉਹਦੇ ਲੱਗੇ ਨੇ
ਜੀ,
ਹੋਮੋਸਾਈਡ ਦੇ ਤਿੰਨ ਦੋਸ਼ ਉਹਦੇ ਲੱਗੇ ਨੇ, 6 ਇਹਦੇ ਤੇ ਐਕਸੀਡੈਂਟ ਦੇ ਲੱਗੇ ਨੇ। ਉਹਨਾਂ ਦੇ ਵਿੱਚ ਅੰਦਾਜ਼ਾ ਜੋ ਇੱਥੋਂ ਦਾ ਕਾਨੂੰਨ ਕਹਿੰਦਾ ਉਹਦੇ ਹਿਸਾਬ ਨਾਲ 15-15 ਸਾਲ ਦੀ ਜੇ ਇਹਨੂੰ ਸਜ਼ਾ ਹੋਵੇ ਤੇ 45 ਸਾਲ ਦੀ ਬਣਦੀ ਹੈ, ਜੇ ਤਿੰਨਾਂ ਕੇਸਾਂ ਦੀ ਸਜ਼ਾ ਇਕੱਠੀ ਚੱਲੇ ਤੇ ਉਹ 15 ਸਾਲ ਹੋਊਗੀ। ਇਹ ਡਿਪੈਂਡ ਕਰਦਾ ਹੈ ਕਿ ਜੱਜ ਕਿਸ ਤਰ੍ਹਾਂ ਦਾ ਫੈਸਲਾ ਦਿੰਦਾ ਹੈ
ਜੀ।
ਤੇ ਉਹਦੇ ਵਿੱਚ ਪਟੀਸ਼ਨਾਂ ਦਾ ਅਜੇ ਕੋਈ ਫਾਇਦਾ ਨਹੀਂ ਗਾ, ਹਰ ਸੰਸਥਾ ਕੋਈ ਆਪਣੇ ਵੱਲੋਂ ਉਪਰਾਲਾ ਕਰਦੀ ਹੈ ਜਿੰਨੀ ਕਿ ਕਿਸੇ ਨੂੰ ਸਮਝ ਹੁੰਦੀ ਆ। ਸਾਡਾ ਛੋਟਾ ਵੀਰ ਆ ਡਾਕਟਰ ਸੁਲੇਮਾਨ ਵੀ ਜਾਂ ਸਾਡੀ ਇੱਥੋਂ ਦੀ ਹੁਣ ਯੂਨਾਈਟਿਡ ਸਿੱਖ ਸੰਸਥਾ ਨੇ ਕਿਹਾ ਕਿ ਉਹ ਇਹਦੀ ਕੇਸ ਦੀ ਪੈਰਵਾਈ ਕਰਨਗੇ। ਸੋ ਇਹ ਲੀਗਲ ਰਸਤਾ ਸਾਨੂੰ ਅਖਤਿਆਰ ਕਰਨਾ ਪੈਣਾ ਹੈ ਅਜੇ, ਕਿਉਂਕਿ ਕੇਸ ਦਾ ਫੈਸਲਾ ਨਹੀਂ ਹੋਇਆ। ਕੇਸ ਦਾ ਫੈਸਲਾ ਹੁੰਦਿਆਂ 6 ਮਹੀਨੇ ਸਾਲ ਡੇਢ ਸਾਲ ਲੱਗ ਸਕਦਾ ਹੈ, ਤੇ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਹੋਊਗਾ ਕਿ ਅਸੀਂ ਅਪੀਲ ਕਰੀਏ ਜਦੋਂ ਇਹਦਾ ਕੇਸ ਦਾ ਫੈਸਲਾ ਹੋ ਜਾਂਦਾ ਹੈ। ਪਰ ਇਹਦੇ 'ਚ ਇੱਕ ਉਪਰਾਲਾ ਜਿਹੜੀ ਮੁੱਢਲੇ ਤੌਰ 'ਤੇ ਸੰਸਥਾ ਨੇ ਕੀਤਾ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਸਿੱਖਸ ਆਫ ਅਮੈਰੀਕਾ ਸੰਸਥਾ ਨੇ ਸ਼ੁਰੂ ਦੇ ਵਿੱਚ ਹੀ ਜਿਸ ਦਿਨ ਇਹ ਕੇਸ ਹੋਇਆ ਉਸ ਤੋਂ ਅਗਲੇ ਦਿਨ ਹੀ ਜਦੋਂ ਉਹਨਾਂ ਨੇ ਵੇਖਿਆ ਕਿ ਗੱਲ ਕਾਫ਼ੀ ਤੂਲ ਫੜਦੀ ਜਾ ਰਹੀ ਹੈ ਅਤੇ ਉਹਨਾਂ ਨੇ ਜਿਹੜਾ ਵਾਈਟ ਹਾਊਸ ਵੱਲੋਂ ਟਵੀਟ ਆਇਆ ਸੀ ਉਸ ਟਵੀਟ ਦੇ ਜਵਾਬ ਦੇ ਵਿੱਚ ਉਹਨਾਂ ਨੇ ਲਿਖਿਆ ਇਹਦੇ ਬਾਰੇ, ਔਰ ਉਹਨੂੰ ਟੈਗ ਕੀਤਾ ਵਾਈਟ ਹਾਊਸ ਦੇ ਵਾਈਟ ਹਾਊਸ ਨਾਲ, ਇੱਥੋਂ ਦੇ ਸਟੇਟ ਡਿਪਾਰਟਮੈਂਟ ਨਾਲ, ਇੱਥੋਂ ਦੇ ਜਸਟਿਸ ਡਿਪਾਰਟਮੈਂਟ ਨਾਲ, FBI ਦੇ, ਉਹਨਾਂ ਨੂੰ ਟੈਗ ਕਰ ਦਿੱਤਾ ਕਿ ਤੁਸੀਂ ਇੱਕ ਬੰਦੇ ਦਾ ਕਸੂਰ ਹੈ ਅਤੇ ਉਹਦੇ 'ਚ ਸਾਰੀ ਕਮਿਊਨਿਟੀ ਨੂੰ, ਸਿੱਖਾਂ ਨੂੰ ਜਾਂ ਸਾਰਿਆਂ ਨੂੰ ਟਾਰਗੇਟ ਨਾ ਕਰੋ, ਪਰ ਫਿਲਹਾਲ ਸਿੱਖ ਕਮਿਊਨਿਟੀ ਖਾਸ ਕਰਕੇ ਜਿਹੜੇ ਦਸਤਾਰਾਂ ਬੰਨਦੇ ਨੇ 9/11 ਤੋਂ ਬਾਅਦ ਭਾਈਚਾਰਾ ਜਿਹੜਾ ਹੈ ਉਹਨੂੰ ਘੱਟੋ ਘੱਟ ਇਸ ਵੇਲੇ ਮੁਸ਼ਕਲ ਦੀ ਘੜੀ ਜਾਂ ਥੋੜਾ ਜਿਹਾ ਕਹਿ ਲਓ ਕਿ ਨਫ਼ਰਤ ਦੀ ਨਿਗਾਹ ਨਾਲ ਵੇਖਣਾ ਦੁਬਾਰਾ ਸ਼ੁਰੂ ਹੋ ਗਿਆ
ਜੀ। ਅਤੇ ਦੂਸਰੇ ਪਾਸੇ ਉਹ ਜਿਹੜੇ 3 ਜਾਨਾਂ ਗਈਆਂ ਨੇ, ਸਾਡੀ ਵੀ ਉਹਨਾਂ ਦੇ ਨਾਲ ਪਰਿਵਾਰਾਂ ਦੇ ਨਾਲ ਹਮਦਰਦੀ ਹੈ, ਸਥਾਨਕ ਭਾਈਚਾਰੇ ਦੇ ਵੱਲੋਂ ਉਹਨਾਂ ਪਰਿਵਾਰਾਂ ਦੇ ਵਾਸਤੇ ਜਾਂ ਉਹ ਕੀ ਪ੍ਰਤੀਕਿਰਿਆਵਾਂ ਆ ਰਹੀਆਂ ਨੇ ਜੀ?
ਪਤਰਸ ਜੀ, ਤੁਸੀਂ ਬੜੀ ਦਿਲ ਟੁੰਬਵੀਂ ਇਮੋਸ਼ਨਲ ਗੱਲ ਕੀਤੀ ਹੈ, ਕਿਉਂਕਿ ਅੱਜ ਸਵੇਰ ਦਾ ਅਤੇ ਕੱਲ੍ਹ ਦਾ ਮੈਂ ਇਸ 'ਤੇ ਕਈ ਲੋਕਾਂ ਨੇ ਜਿਹੜਾ ਮੇਰਾ ਇੱਕ ਪ੍ਰੋਗਰਾਮ ਸਿੱਖਸ ਆਫ ਅਮੈਰੀਕਾ ਦੇ ਚੇਅਰਮੈਨ ਨਾਲ ਮੈਂ ਇੰਟਰਵਿਊ ਕੀਤੀ ਸੀ, ਉਹ ਵੀ ਇਸ ਵੇਲੇ ਯੂਟਿਊਬ 'ਤੇ ਚੱਲ ਰਿਹਾ, ਜਾਂ ਸਾਡੇ ਪੇਪਰ ਨੇ ਜਿਹੜੇ ਪੰਜਾਬ ਪੋਸਟ, ਇੰਡੀਆ ਬਰਾਡ ਦੇ ਵਿੱਚ ਸਾਡੇ ਜਿਹੜੇ ਪੇਪਰ ਨੇ ਇਹਨਾਂ ਦੇ ਵਿੱਚ ਖਬਰਾਂ ਲੱਗੀਆਂ ਨੇ। ਅਤੇ ਉਹਦੇ ਵਿੱਚ ਇਹ ਹੁਣ ਕਿਸੇ ਨੇ ਧਿਆਨ ਨਹੀਂ ਕੀਤਾ, ਅਸੀਂ ਕੀ ਕੀਤਾ ਕਿ ਵਰਲਡ ਲੈਵਲ 'ਤੇ ਹਮਦਰਦੀ ਪ੍ਰਗਟ ਕਰਨ ਲੱਗ ਗਏ ਆਪਣੇ ਬੱਚੇ ਦੇ ਨਾਲ, ਔਰ ਸਾਡੀ ਬਣਦੀ ਵੀ ਹੈ। ਜੇ ਅਸੀਂ ਬੈਠੇ ਉਹਨਾਂ ਦੀ ਟੇਕ ਕੇਅਰ ਨਹੀਂ ਕਰਾਂਗੇ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ, ਔਰ ਬਹੁਤ ਗਲਤੀਆਂ ਇਸ ਤੋਂ ਵੱਡੀਆਂ ਵੱਡੀਆਂ ਗਲਤੀਆਂ ਇੱਥੋਂ ਦੇ ਦੂਜੇ ਕਮਿਊਨਿਟੀ ਦੇ ਲੋਕਾਂ ਨੇ ਕੀਤੀ ਹੈ। ਇਹ ਕੋਈ ਇਕੱਲਾ ਕਾਰਾ ਕੇਸ ਨਹੀਂ ਹੈਗਾ, ਉਸ ਬੱਚੇ ਦੇ ਨਾਲ ਸਾਡੀ ਹਮਦਰਦੀ ਆ, ਪਰ ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜੇ ਉਹ ਪਰਿਵਾਰ ਇਹਦਾ ਸ਼ਿਕਾਰ ਹੋਏ ਨੇ ਉਹਨਾਂ ਨਾਲ ਵੀ ਦਿਲੋਂ ਹਮਦਰਦੀ ਆ। ਮੈਂ ਆਪਣੇ ਤੌਰ 'ਤੇ ਵੀ ਸਿੱਖਸ ਆਫ ਅਮੈਰੀਕਾ ਸੰਸਥਾ ਅਤੇ ਦੂਜੀਆਂ ਸੰਸਥਾਵਾਂ 'ਤੇ ਲੋਕਾਂ ਨੇ ਮੈਨੂੰ ਵੀ ਕਿਹਾ ਅਤੇ ਆਪਣੇ ਤੌਰ 'ਤੇ ਵੀ ਕੋਸ਼ਿਸ਼ ਕੀਤੀ ਕਿ ਜਿਹੜੇ ਉਹ ਮ੍ਰਿਤਕ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਰਾਬਤਾ ਕਾਇਮ ਕੀਤਾ ਜਾਵੇ। ਉਹਨਾਂ ਦੇ ਨਾਵਾਂ ਦਾ ਤਾਂ ਪਤਾ ਲੱਗ ਗਿਆ, ਪਰ ਉਹਨਾਂ ਦੇ ਐਡਰੈਸ ਨਹੀਂ ਅਜੇ ਤੱਕ ਸਾਨੂੰ ਮਿਲ ਸਕੇ। ਉੱਥੋਂ ਦੇ ਪੁਲਿਸ ਡਿਪਾਰਟਮੈਂਟ ਦੇ ਨਾਲ ਰਾਬਤਾ ਕਾਇਮ ਕਰਕੇ ਕੋਸ਼ਿਸ਼ ਕੀਤੀ, ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਕਿ ਅਸੀਂ ਉਹਨਾਂ ਦੇ ਐਡਰੈਸ ਨਹੀਂ ਦੇ ਸਕਦੇ। ਆਪਣੇ ਤੌਰ 'ਤੇ ਕੋਸ਼ਿਸ਼ ਕਰ ਰਹੇ ਹਾਂ, ਔਰ ਮੇਰੀ ਆਪਣੀ ਜਾਤੀ ਤੌਰ 'ਤੇ ਵੀ ਅਤੇ ਕੁਝ ਸੰਸਥਾਵਾਂ ਅਸੀਂ ਇਕੱਠੇ ਹੋ ਕੇ ਸਿੱਖਸ ਆਫ ਅਮੈਰੀਕਾ ਜਾਂ ਇਹਨਾਂ ਵੱਲੋਂ ਸਾਡੇ ਉਹ ਚੇਅਰਮੈਨ ਨੇ ਸਿੱਖਸ ਆਫ ਅਮੈਰੀਕਾ ਦੇ ਜਸਦੀਪ ਸਿੰਘ ਜੈਸੀ, ਵੀ ਪਲੈਂਡ ਕੇ ਉਹਨਾਂ ਦੇ ਨਾਲ ਜਾ ਕੇ ਉਹਨਾਂ ਨੂੰ ਮਿਲ ਕੇ ਆਇਆ ਜਾਵੇ, ਉਹਨਾਂ ਨਾਲ ਹਮਦਰਦੀ ਪ੍ਰਗਟ ਕੀਤੀ ਜਾਵੇ। ਜੇ ਪਰਿਵਾਰਾਂ ਦੀ ਹਾਲਤ ਇਸ ਤਰ੍ਹਾਂ ਦੀ ਆ ਤੇ ਉਹਨਾਂ ਨੂੰ ਜੇ ਕੋਈ ਕਿਸੇ ਵੀ ਤਰ੍ਹਾਂ ਦੀ ਮਦਦ ਹੋਵੇ ਤੇ ਉਹ ਵੀ ਦਿੱਤੀ ਜਾਵੇ।
ਤੇ ਇਹਨਾਂ ਦਾ ਪਰਿਵਾਰ ਜਿਹੜਾ ਪੰਜਾਬ ਦੇ ਵਿੱਚ ਹੈਗਾ, ਉਹ ਕੋਈ ਆਇਆ ਸਾਹਮਣੇ ਉਹਨੇ ਤੁਹਾਡੇ ਨਾਲ ਜਾਂ ਕਿਸੇ ਸੰਸਥਾ ਦੇ ਨਾਲ ਇੱਥੇ ਸੰਪਰਕ ਹੋਇਆ ਜੀ ਅਮਰੀਕਾ ਦੇ ਵਿੱਚ ਉਹਨਾਂ ਦਾ?
ਪਰਿਵਾਰ ਕਿਉਂਕਿ ਰਟੌਲ ਪਿੰਡ ਤੋਂ ਆ, ਤਰਨ ਤਾਰਨ ਮੇਰਾ ਆਪਣਾ ਏਰੀਆ, ਉਹ ਪੱਟੀ ਮੇਰਾ ਉਹਨਾਂ ਦੇ ਨਾਲ ਡਾਇਰੈਕਟਲੀ ਮੈਂ ਸੰਪਰਕ ਨਹੀਂ ਕੀਤਾ, ਕਿਉਂਕਿ ਮੈਨੂੰ ਨਹੀਂ ਸੀ ਲੱਗਦਾ ਕਿ ਉਹਨਾਂ ਵਿਚਾਰਿਆਂ ਦੇ ਨਾਲ ਇਸ ਤਰ੍ਹਾਂ, ਕਿਉਂਕਿ ਬਹੁਤ ਮੀਡੀਆ ਉੱਥੇ ਪਹੁੰਚਿਆ ਹੋਇਆ ਹੈ
ਜੀ
ਬਹੁਤ ਲੋਕ ਤੇ ਬਹੁਤ ਸੰਸਥਾਵਾਂ ਉਹਨਾਂ ਦੇ ਘਰਦਿਆਂ ਨੂੰ ਕਾਲਾਂ ਕਰ ਰਹੇ ਨੇ ਤੇ ਉਹਨਾਂ ਦੇ ਕੁਛ ਰਿਸ਼ਤੇਦਾਰ ਇੱਥੇ ਵੀ ਹੈਗੇ ਨੇ ਜਿਹੜੇ ਕੇਸ ਨੂੰ ਕਰ ਰਹੇ ਨੇ ਔਰ ਜਿਹੜੀ ਕੰਪਨੀ ਆ ਉਹਦੇ ਓਨਰਸ ਦੇ ਨਾਲ ਜਿਹੜੀ ਮੇਰੀ ਗੱਲ ਹੋਈ ਆ ਉਹ ਆਪ ਵੀ ਇਸ ਕੇਸ ਦੇ ਬਾਰੇ ਬੜੇ ਗੰਭੀਰ ਨੇ ਔਰ ਉਹ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਦੋਸਤ ਮਿੱਤਰ ਤੇ ਉੱਥੋਂ ਦਾ ਭਾਈਚਾਰਾ ਇਸ ਕੇਸ ਦੀ ਬੜੀ ਸੰਜੀਦਗੀ ਦੇ ਨਾਲ ਪੈਰਵਾਈ ਕਰ ਰਿਹਾ।
ਧੰਨਵਾਦ ਸਰ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦੇ ਵਾਸਤੇ, ਸਾਨੂੰ ਇਹ ਸਾਰੀਆਂ ਜਾਣਕਾਰੀਆਂ ਸਾਡੇ ਨਾਲ ਸਾਂਝਾ ਕਰਨ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਬਹੁਤ ਧੰਨਵਾਦ, ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਥੈਂਕ ਯੂ ਜੀ, ਥੈਂਕ ਯੂ ਸਰ, ਥੈਂਕ ਯੂ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ। ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।